ਸ਼ਲੋਕ ਮਹੱਲਾ ਪਹਿਲਾ ਦੋਏ ਦੀਵੇ 14 ਹਟਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ
ਦੋਏ ਦੀਵੇ ਨੇ ਦੋਏ ਦੀਵ ਬੁਲੰਦਿਆ ਮਲਕ ਬੈਠਾ ਹੈ ਚਿੱਤਰ ਬੰਦ ਹੋ ਦੀਵੇ ਨੇ ਦੋ ਦੀਵੇ ਨੇ ਜਿਹਨਾਂ ਦੇ ਦੋ ਜਲਦੇ ਨੇ ਨਾ ਉਹਨਾਂ ਜੇ ਗਲਤ ਹੈ ਉਹ ਕਹਿੰਦਾ ਮੇਰਾ ਚੱਲਣਾ ਜ਼ਿਆਦਾ ਉਹ ਕਹਿੰਦਾ ਮੇਰਾ ਜ਼ਿਆਦਾ ਜਦ ਦੋਵਾਂ ਦਾ ਇੱਕ ਜੋਤ ਹੋ ਜਾਂਦੀ ਹੈ ਫੇਰ ਗੱਲ ਬਣਦੀ ਹੈ ਦੋਈ ਦੀਵੇ 14 ਹੱਟ ਨਾਲ ਲਿਆ ਜਿਹੜੇ 14 ਲੋਕ ਦੇ ਵਿੱਚ ਨੇ ਨਾ ਜਿੰਨੇ ਜੀ ਨੇ ਸਾਰਿਆਂ ਦੇ ਦੋਈ ਦੋਈ ਦੀਵੇ ਜੁੜਦੇ ਨੇ ਸੰਸਾਰ ਦੇ ਵਿੱਚ 14 ਲੋਕ ਮੰਨੇ ਹੋਏ ਨੇ ਨਾ ਇਹਨਾਂ ਦੇ
ਅੱਛਾ ਜੀ
14 ਲੋਕ ਮੰਨੇ ਨੇ ਚੱਲ ਜਿੰਨੇ ਤੋਂ 14 ਮੰਨ ਲੈ ਤਾਂ 14 ਹੀ ਸਹੀ ਜਿੰਨੇ ਜੀ ਸਾਰੇ ਸੰਸਾਰ 'ਚ ਇੱਕ ਜੋਤ ਕੋਈ ਵੀ ਨਹੀਂ ਦੋ ਚਿੱਤੀ ਜਿਹੇ ਨੇ ਸਾਰੇ ਗਾਲ ਹੋਏ ਨੇ ਨਾਲੇ ਸਾਰੇ ਦੁਕਾਨਦਾਰ ਨੇ ਹੱਟ ਨਾਲੇ ਆਪਣੇ ਫਾਇਦੇ ਦੀ ਸੋਚਦੇ ਨੇ ਕਰਾਂ ਕਿ ਨਾ ਕਰਾਂ ਭੁੱਖੇ ਨੇ ਜੀਵ ਸਾਰੇ ਭੁੱਖ ਸਾਰਿਆਂ ਨੂੰ ਜਿਹੜੇ ਜੋਧਾਰੀ ਨੇ ਪੇੜ ਪੌਦਿਆਂ ਨੂੰ ਵੀ ਭੁੱਖ ਪਿਆਸ ਹੈ ਹਾਂਜੀ ਹੱਟ ਨਾਲੇ ਜਿੱਥੇ ਜੀ ਤੇਥੇ ਬਣ ਜਾ ਰਹੇ ਜਿਹਨੇ ਜੀ ਨੇ ਸਾਰੇ ਗਿਆਨ ਦਾ ਵਪਾਰ ਕਰਨ ਆਏ ਨੇ ਤਾਂ ਹੀ ਗਿਆਨ ਅੰਦਰ ਹਰੇਕ ਨੂੰ ਗਿਆਨ ਅੰਦਰ ਤਾਂ ਹੀ ਮਿਲੇਗੀ ਗਿਆਨ ਡਿਵੈਲਪਮੈਂਟ ਹੁੰਦਾ ਅਸਲ ਦੇ ਵਿੱਚ ਤਾਂ ਸਰੀਰ ਵੀ ਡਿਵੈਲਪ ਹੁੰਦਾ ਉਹ ਗੱਲ ਅਲੱਗ ਹੈ ਪਰ ਜਿਉਂ ਸਮਾਂ ਹੁੰਦਾ ਸਮੇਂ ਦੇ ਨਾਲ ਸਿਆਣਾ ਬਣਦਾ ਜਿੰਨੇ ਵੀ ਜੀ ਨੇ ਇਹ ਬਣ ਜਾ ਰਹੇ ਨੇ ਸਾਰੇ ਵਣਜ ਕਰਨ ਆਏ ਨੇ ਇਹ ਗਿਆਨ ਵਧਾਉਣ ਆਏ ਨੇ ਆਪਣਾ ਬਣ ਜਾ ਰਹੇ ਨੇ
ਖੁੱਲੇ ਹੱਟ ਹੋਆ ਵਪਾਰ
ਹੱਟ ਕਦ ਖੁੱਲਦੀ ਹੈ ਜਦੋਂ ਇਹ ਸੌਂ ਜਾਂਦਾ ਹੱਟ ਬੰਦ ਹੋ ਜਾਂਦੀ ਹੈ ਜਾਂ ਜਾਗਦਾ ਹੱਟ ਖੁੱਲ ਜਾਂਦੀ ਹੈ ਸੰਸਾਰੀ ਤੌਰ ਤੇ ਜੇ ਜਾਗਦਾ ਹੱਟ ਖੁੱਲਦੀ ਹੈ ਤਾਂ ਵਪਾਰ ਹੁੰਦਾ ਜਦੋਂ ਆਦਮੀ ਸੁੱਤਾ ਪਿਆ ਉਹਨਾਂ ਚਿਰ ਵਪਾਰ ਨਹੀਂ ਹੁੰਦਾ ਜਦੋਂ ਜਾਗਦਾ ਤਾਂ ਹੀ ਵਪਾਰ ਹੁੰਦਾ ਜੇ ਅੱਖਾਂ ਬੰਦ ਨੇ ਦਿਮਾਗ ਨਾਲ ਮਤਲਬ ਗਿਆਨ ਸਾਰੇ ਬੰਦ ਨੇ ਜੇ ਵਪਾਰ ਨਹੀਂ ਹੋ ਸਕਦਾ ਹਾਂਜੀ
ਜੋ ਪਹੁੰਚੇ ਸੋ ਚੱਲਣ ਹਾਰ
ਜੋ ਪਹੁੰਚੇ ਸੋ ਚੱਲਣ ਹਾਰ ਜਿਹੜਾ ਆਪਣੇ ਪਹੁੰਚ ਜਾਂਦਾ ਨਾ ਪੂਰਾ ਜਿਹਦਾ ਸੌਦਾ ਹੋ ਜਾਂਦਾ ਹੈ ਜਿਹਦਾ ਗਿਆਨ ਪੂਰਾ ਹੋ ਜਾਂਦਾ ਉਹ ਇੱਥੋਂ ਚਲਾ ਜਾਂਦਾ ਯਾਨੀ ਜਿਹੜਾ ਸਤ ਸੰਤੋਖ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਇੱਕ ਅਵਸਥਾ ਤੇ ਪਹੁੰਚ ਜਾਂਦਾ ਹੈ ਜਿਹੜਾ ਸੌਦਾ ਜਿਹਨੇ ਇਕੱਠਾ ਜਿਹੜੇ ਵਪਾਰ ਨੂੰ ਆਇਆ ਵਪਾਰ ਜਿਹਦਾ ਪੂਰਾ ਹੋ ਜਾਂਦਾ ਹੈ ਉਹ ਇੱਥੇ ਚਲਾ ਜਾਂਦਾ ਉਹ ਦੁਬਾਰਾ ਜਨਮ ਨਹੀਂ ਲੈਂਦਾ
ਉਹਦਾ ਆਵਾਗਮਨ ਮਿਟ ਜਾਂਦਾ ਹੈ
ਉਹਦਾ ਆਵਾਗਮਨ ਮਿਟ
ਠੀਕ ਹੈ ਜੀ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਨ
ਧਰਮ ਦਲਾਲ ਹੈ ਧਰਮ ਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਉਹ ਇਧਰਲੀਆਂ ਗੱਲਾਂ ਉਧਰ ਉਧਰਲੀਆਂ ਗੱਲਾਂ ਉਧਰ ਦੱਸਦਾ ਧਰਮ ਦਲਾਲ ਹੈ ਜਿਹੜਾ ਧਰਮ ਰਾਜ ਆਪਣਾ ਚਿੱਤ ਉਹ ਦਲਾਲ ਹੈ ਦਲਾਲ ਹੈ ਦੇ ਕੇ ਲੈਣਾ
ਅੱਛਾ ਜੀ
ਕੁਝ ਦੇਣਾ ਕੁਝ ਲੈਣਾ ਦਲਾਲ ਕਹਿੰਦੇ ਨੇ ਕੁਝ ਦਿੰਦਾ ਵੀ ਹੈ ਕੁਝ ਲੈਂਦਾ ਵੀ ਹੈ ਪਰ ਆਪਣਾ ਦੋਵਾਂ 'ਚ ਕੁਝ ਨਹੀਂ ਹੁੰਦਾ ਉਹਦਾ ਦਲਾਲ ਦਾ ਆਪਣਾ ਨਹੀਂ ਕੁਝ ਹੁੰਦਾ ਹਾਂ ਇਧਰਲੀ ਚੀਜ਼ ਕਿਸੇ ਨੂੰ ਜ਼ਮੀਨ ਦਵਾਤੀ ਉਹਨੂੰ ਪੈਸੇ ਦਵਾਤੇ ਕਮਿਸ਼ਨ ਲੈ ਲਿਆ ਉਹ ਸੱਚਖੰਡ ਦੀ ਮੰਦੀ ਗੱਲ ਉਧਰ ਦੱਸਦੀ ਉਧਰਲੀ ਗੱਲ ਮਨ ਨੂੰ ਸਮਝਾਤੀ ਤੇ ਵਿੱਚੋਂ ਆਪ ਲਾਹਾ ਲੈ ਲਿਆ ਪਾਏ ਨਿਸ਼ਾਨ ਇਹ ਨਿਸ਼ਾਨ ਪਾਉਂਦਾ ਆਵਾਜ਼ ਦਿੰਦਾ ਉਹਨੂੰ ਨਿਸ਼ਾਨ ਵੈਸੇ ਧੋਖੇ ਦੀ ਆਵਾਜ਼ ਨੂੰ ਕਹਿੰਦੇ ਨੇ ਜਾਂਦੇ ਨਹੀਂ ਜੋ ਗੱਲ ਕਹਿੰਦਾ ਹੈ ਸੱਚਖੰਡ ਦੀ ਗੱਲ ਜਿਵੇਂ ਗੁਰਬਾਣੀ ਤੇ ਹੀ ਹੋਈ ਹੈ ਗੁਰਬਾਣੀ ਤੇ ਨਿਸ਼ਾਨ ਹੈ ਬੁਝਾਏ ਬਿਨੂੰ ਨਿਸ਼ਾਨ ਬੁਝਾਏ ਕਹਿੰਦਾ ਨਾ ਰਵਿਦਾਸ ਕਹਿੰਦਾ ਮੈਂ ਡੰਕੇ ਦੀ ਕਿਲੋ ਮਿਲੂਗਾ ਤੁਸੀਂ ਮੈਨੂੰ ਪਰਮੇਸ਼ਰ ਨਾਲ ਮਿਲਣ ਤੇ ਹਟਾ ਕੇ ਦਿਖਾਓ ਨਿਸ਼ਾਨ ਹੁੰਦਾ ਧੌਂਸੇ ਦੀ ਆਵਾਜ਼ ਸੱਚ ਦੀ ਆਵਾਜ਼ ਅਸਲ ਦੇ ਨਿਸ਼ਾਨ ਹੁੰਦਾ ਨਦਰੀ ਕਰਮ ਪਵੇ ਨਿਸ਼ਾਨ ਸੱਚ ਦੀ ਆਵਾਜ਼ ਉੱਚੀ ਹੁੰਦੀ ਹੈ ਨਾ ਉੱਚੀ ਆਵਾਜ਼ ਉਹਨੂੰ ਨਿਸ਼ਾਨ ਕਹਿੰਦੇ ਨੇ ਵੈਸੇ ਸਵਾਰਥ ਵੀ ਹੈ ਨਿਸ਼ਾਨ ਦਾ ਜਿਹਦੇ ਵਿੱਚ ਮਾਇਆ ਦੀ ਮਿਲਾਵਟ ਨਹੀਂ ਹੈ ਸਣੀ ਹੋਈ ਨਹੀਂ ਲਿਬੜੀ ਹੋਈ ਨਹੀਂ ਲਵੇ ਨਹੀਂ ਹੈ ਮਾਇਆ ਦੀ ਹਾਂਜੀ
ਕਿਹੜਾ ਧਰਮਰਾਜ ਹੈ ਇਹ ਦਲਾਲੀ ਤੋਂ ਭਾਵ ਕੀ ਕਰ ਰਿਹਾ ਇੱਧਰ ਤੇ ਉੱਧਰ ਦੀ ਬਾਣੀ ਸਾਨੂੰ ਦੱਸ
ਮਨ ਦੀ ਅਵਸਥਾ ਨੂੰ ਜਾਣਦਾ ਹੈ ਮਨ ਦੀ ਜਿਹੜੀ ਲੋੜ ਹੈ ਗਿਆਨ ਦੀ ਲੋੜ ਹੈ ਉਹ ਮੰਗਦਾ ਹੈ ਸੱਚਾਂ ਤੋਂ ਮਨ ਦੀ ਜਾਣਦਾ ਹੈ ਅਵਸਥਾ
ਓਕੇ
ਵੀ ਮਨ ਦੀ ਅਵਸਥਾ ਕੀ ਹੈ ਇਹ ਨਹੀਂ ਜਾਣਦਾ, ਉਹ ਗਾਹਾਂ ਵਾਲੇ ਨਹੀਂ ਜਾਣਦਾ ਵੀ ਕਿਵੇਂ ਠੀਕ ਹੋਊਗਾ, ਠੀਕ ਕਿਵੇਂ ਹੋਊਗਾ ਮਨ ਇਹ ਨਹੀਂ ਇਹਨੂੰ ਪਤਾ, ਮਨ ਦੀ ਖਰਾਬੀ ਦਾ ਪਤਾ ਇਹਨੂੰ, ਮਨ ਦੀ ਖਰਾਬੀ ਕੀ ਹੈ, ਮੈਨੂੰ ਪ੍ਰੋਬਲਮ ਕੀ ਹੈ, ਮੈਨੂੰ ਸਮਝਾਉਣ ਦੇ ਵਿੱਚ ਮਨ ਨੂੰ ਸਮਝਾਉਣ ਕੀ ਪ੍ਰੋਬਲਮ ਹੈ, ਇਹ ਤਾਂ ਜਾਣਦਾ। ਯਾਰ ਉਧਰੋਂ ਮੰਗਦਾ ਨਾਮ, ਤੈਨੂੰ ਜਿਹੜਾ ਨਾਮ ਮਿਲਦਾ ਹੈ ਕਹਿੰਦੀ ਸੱਚਖੰਡ ਤੇ ਲਿਆਉਂਦਾ ਗਿਆਨ ਇਹ ਮਨ ਨੂੰ ਸਮਝਾਉਣ ਜਿੱਤਣ ਵਾਸਤੇ, ਕੋਈ ਨਹੀਂ ਹੈ। ਹਾਂਜੀ
ਠੀਕ ਹੈ ਜੀ। ਨਾਨਕ ਨਾਮ ਲਾਹਾ ਪ੍ਰਵਾਨ,
ਨਾਨਕ ਕਹਿੰਦਾ ਨਾਮ ਲਾਹਾ ਹੈ ਇਹਨੂੰ, ਨਾਮ ਦਾ ਲਾਹਾ ਮਿਲਦਾ ਹੈ, ਜਿਹੜੀ ਇਸ ਤਰੀਕੇ ਦੀ ਜਿਹੜੀ ਕਰਦਾ ਨਾ ਹੱਟ ਪਈ, ਜਿਸ ਤਰੀਕੇ ਦੀ ਉੱਤੇ ਦੱਸੀ ਹੈ, ਖੁੱਲੇ ਹੱਟ ਹੋਆ ਵਪਾਰ, ਧਰਮ ਰਾਜ ਦਲਾਲ ਬਣੇ, ਲੈ ਗੱਲਾਂ ਕਰੇ ਦਲਾਲੀ, ਉਹਦੇ ਵਿੱਚ ਨਾਮ ਲਾਹਾ ਮਿਲਦਾ, ਫਿਰ ਨਾਮ ਮਿਲਦਾ ਸੱਚਖੰਡ ਤੇ, ਉਹ ਪ੍ਰਵਾਨ ਹੈ, ਉਹ ਨਾਮ ਪ੍ਰਵਾਨ ਹੈ ਦਰਗਾਹ ਚ, ਦੂਆ ਨਾਮ ਹੋਰ ਕਿਸੇ ਕਿਸਮ ਦਾ ਨਾਮ ਪ੍ਰਵਾਨ ਨਹੀਂ ਹੈ।
ਇਹ ਜਿਹੜਾ ਦਲਾਲ ਹੈ ਇੱਥੋਂ ਨਾਮ ਹੀ ਲੈ ਕੇ ਆਉਂਦਾ ਹੈ ਜੀ, ਇਹਦਾ ਲਾਹਾ ਹੈ,
ਉਹਨੂੰ ਭੁੱਖੇ ਨਾਮ ਦੀ ਹੈ, ਸੱਚੇ ਨਾਮ ਕੀ ਲਾਗਾ ਭੁੱਖ।
ਘਰ ਆਏ ਵੱਜੀ ਵਧਾਈ, ਸੱਚ ਨਾਮ ਕੀ ਮਿਲੀ ਵਡਿਆਈ।
ਘਰ ਆਏ ਦੋਨੋਂ ਘਰ ਆ ਗਏ, ਚਿੱਤਰ ਮਨ ਦੋ ਹੀ ਘਰ ਆ ਗਏ, ਮਨ ਮੰਨ ਗਿਆ, ਮਨ ਨੂੰ ਸਵਾਦ ਲੱਗ ਗਿਆ, ਜਿਹੜਾ ਟੇਸਟ ਸੀਗਾ ਨਾਮ ਦਾ ਸੱਚ ਦਾ ਟੇਸਟ ਚੰਗਾ ਲੱਗ ਗਿਆ, ਮਾਇਆ ਦੇ ਜਿਹੜੇ ਟੇਸਟ ਤੇ ਮਨ ਨੇ ਛੱਡਤੇ ਦੋਨੇ ਘਰ ਆ ਗਏ ਇੱਕ ਹੋ ਕੇ। ਵੱਜੀ ਵਧਾਈ, ਵੱਜੀ ਵਧਾਈ ਹੈ ਫਿਰ ਵਧਾਈ ਹੋ ਗਈ, ਵੱਡੇ ਹੋ ਗਏ ਦੋਏ, ਵੱਡੇ ਕਿਵੇਂ ਹੋ ਗਏ, ਇੱਕ ਹੋਏ ਤੇ ਹੁਕਮੇ, ਪਹਿਲਾਂ ਤਾਂ ਜਦ ਬੀਜ ਫੁੱਲਦਾ ਜਦੇ ਵੱਡਾ ਹੋ ਜਾਂਦਾ, ਇੱਕ ਹੁੰਦਾ ਜਦ ਵੱਡਾ ਹੁੰਦਾ, ਫਿਰ ਇੱਕ ਹੋ ਕੇ ਪਾਣੀ ਨਾਲ ਫੁੱਲਦਾ ਫਿਰ ਵੱਡਾ ਹੁੰਦਾ, ਫਿਰ ਜਦ ਜੰਮਦਾ ਫਿਰ ਵੱਡਾ ਹੁੰਦਾ, ਵੱਜੀ ਵਧਾਈ ਵੱਡਿਆਈ ਵੱਡਾ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਪੇੜ ਜਾਣਾ, ਫਲ ਫੁੱਲ ਲੱਗ ਜਾਣੇ ਨੇ, ਇਹ ਵਧਾਈ ਵੱਜੀ ਹੈ ਇਹਨਾਂ ਤੇ। ਬੁੱਧੀ ਦੇ ਵਿੱਚ ਵਿਕਾਸ ਸ਼ੁਰੂ ਹੋ ਗਿਆ, ਵਿਕਾਸ ਸ਼ੁਰੂ ਹੋ ਗਿਆ।
ਠੀਕ ਹੈ ਜੀ, ਜੋ ਸਤਨਾਮ ਹੈ ਸਤਨਾਮ ਕਰਕੇ ਹੀ ਵਡਿਆਈ ਹੋ ਰਹੀ।
ਹਾਂ, ਗਾਂ ਦੇ ਗਾਂ ਵਧੀ ਜਾਣੀ ਹੈ, ਵਿਕਾਸ ਹੈ ਨਾ ਵਿਕਾਸ ਬੁੱਧੀ ਦਾ, ਇਹ ਪਰਮਗਤ ਭਾਲੀ, ਪਰਮਗਤ ਕਹਿੰਦੇ ਨੇ ਗਾਂ ਦੇ ਗਾਂ, ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ, ਸਾਰੀਆਂ ਗੱਲਾਂ ਦੇ ਜਵਾਬ ਮਿਲ ਜਾਣਾ, ਹੁਣ ਕੋਈ ਗੱਲ ਰਹਿ ਨਹੀਂ ਜਾਣੀ ਜਿਹਦਾ ਇਹਨੂੰ ਗਿਆਨ ਨਹੀਂ ਰਹਿਣਾ। ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂ ਦਾ, ਕਰਤਾ ਜਾਣਦਾ ਜਾਂ ਫਿਰ ਇਹ ਜਾਣਦਾ।
ਠੀਕ ਹੈ ਜੀ, ਕਰਤਾ ਇੱਥੇ ਜਿਹੜਾ ਆਪਾਂ ਪੜ੍ਹਿਆ ਇੱਥੇ ਪਰਮੇਸ਼ਰ ਨੂੰ ਕਹਿੰਦੇ ਕਿ ਚਿੱਤ?
ਨਾ ਨਾ, ਕਰਤਾ ਪਰਮੇਸ਼ਰ ਹੈ ਇੱਥੇ, ਅਸਲ ਕਰਤਾ ਤਾਂ ਉਹੀ ਹੈ, ਇਹ ਤਾਂ ਉਹਦੇ ਪਿੱਛੇ ਪਿੱਛੇ ਤਾਂ ਕੁਝ ਕਰਦਾ ਹੀ ਨਹੀਂ, ਇਹ ਤਾਂ ਦੱਸਦਾ ਵੀ ਉਹ ਕਰਤਾ, ਇਹ ਤਾਂ ਕਰਦਾ ਹੋਇਆ ਵੀ ਨਹੀਂ ਕਰਦਾ, ਇਹ ਤਾਂ ਜਿਉਂ ਤੂੰ ਚਲਾਏ ਤੇ ਮੈਂ ਚੱਲਾਂ ਸੋਹਣੀ। ਹਾਂਜੀ,
ਮਹੱਲਾ ਪਹਿਲਾ, ਰਾਤੀ ਹੋਵਣ ਕਾਲੀਆਂ, ਚੁਪੇਦਾ ਤੇ ਵੰਨ, ਦੇਹ ਬੱਗਾ ਤਪੈ ਘਣਾ, ਕਾਲੀਆਂ ਕਾਲੇ ਵੰਨ।
ਰਾਤੀ ਹੋਵਣ ਕਾਲੀਆਂ, ਰਾਤਾਂ ਕਾਲੀਆਂ ਹੁੰਦੀਆਂ ਨੇ, ਅਗਿਆਨਤਾ ਦੀ ਰਾਤ ਕਾਲੀ ਹੁੰਦੀ ਹੈ, ਅਗਿਆਨਤਾ ਵਿੱਚ ਸਾਰੀਆਂ ਹੀ ਆਤਮਾਵਾਂ ਕਾਲੀਆਂ ਹੀ ਹੁੰਦੀਆਂ, ਜਿੰਨਾ ਚਿਰ ਸੁਪਨਾ ਦੇਖਦਾ ਬੁੱਧੀ ਕਾਲੀ ਹੁੰਦੀ ਹੈ। ਚੁਪੇਦਾ ਸੇਵਨ, ਜਦੋਂ ਇਹ ਚਿੱਟੀਆਂ ਹੋ ਜਾਂਦੀਆਂ ਨੇ, ਜਦੋਂ ਥੋੜਾ ਜਿਹਾ ਤਾਲਸ ਘਟ ਜਾਂਦੀ ਹੈ, ਪੈ ਫੜਦੀ ਹੈ, ਸੁਬਾਹ ਵੇਲਾ ਹੋ ਜਾਂਦਾ, ਸੁਬਾਹ ਦਾ ਵੇਲਾ ਸੁੱਜੀਆਂ ਹੋ ਜਾਂਦੀਆਂ ਨੇ, ਚੁਪੇਦਾ ਸੇਵਨ, ਫਿਰ ਸੇਵਾ ਲੱਗਦੀਆਂ ਨੇ, ਫਿਰ ਸੇਵਾ ਕਰਦੀਆਂ ਨੇ, ਗੁਰਤੀ ਸੇਵਾ, ਫਿਰ ਸ਼ਬਦ ਵਿਚਾਰ ਚ ਲੱਗਦੀਆਂ ਨੇ ਆਤਮਾ, ਫਿਰ ਬੁੱਧੀ ਸ਼ਬਦ ਵਿਚਾਰ ਚ ਲੱਗਦੀ ਹੈ। ਜਿੰਨਾ ਚਿਰ ਅਗਿਆਨਤਾ ਦਾ ਘੋਰ ਹਨੇਰਾ ਹੁੰਦਾ, ਉਹਨਾਂ ਚਿਰ ਕਾਲੀਆਂ ਰਹਿੰਦੀਆਂ, ਉਹਨਾਂ ਚਿਰ ਪਤਾ ਹੀ ਨਹੀਂ ਸ਼ਬਦ ਵਿਚਾਰ ਕੀ ਹੁੰਦੀ ਹੈ, ਉਹਨਾਂ ਚਿਰ ਹੋਰ ਤਰ੍ਹਾਂ ਦੀ ਸੇਵਾ ਤਾਂ ਕਰ ਸਕਦਾ, ਹੋਰ ਤਰ੍ਹਾਂ ਦੀ ਤਾਂ ਕਈ ਕਿਸਮ ਦੀ ਸੇਵਾ ਕਰ ਸਕਦਾ, ਪਰ ਸ਼ਬਦ ਵਿਚਾਰ ਵਾਲੀ ਸੇਵਾ ਨਹੀਂ ਕਰ ਸਕਦਾ, ਇਹਦਾ ਪਤਾ ਨਹੀਂ, ਗਿਆਨ ਨਹੀਂ ਹੈ।
ਦੇਹ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵੰਨ।
ਦੇਹ ਬੱਗਾ ਜਦੋਂ ਦਿਨ ਚੜ੍ਹਦਾ, ਸੂਰਜ ਚੜ੍ਹਦਾ, ਫਿਰ ਤਾਂ ਤਪਸ਼ ਹੋ ਜਾਂਦਾ, ਫਿਰ ਤਾਂ ਗਿਆਨ ਪ੍ਰਚੰਡ ਹੋ ਜਾਂਦਾ, ਫਿਰ ਤਾਂ ਵਿੱਚ ਹੀਟ ਵੀ ਹੋ ਜਾਂਦੀ ਹੈ, ਗਿਆਨ ਪ੍ਰਚੰਡਤਾ ਹੋ ਜਾਂਦੀ ਹੈ। ਤਪੈ ਘਣਾ, ਕਾਲਿਆਂ ਕਾਲੇ ਵੰਨ, ਪਰ ਜਿਹੜੇ ਕਾਲੇ ਹੁੰਦੇ ਨੇ ਉਹ ਕਾਲੇ ਹੀ ਰਹਿੰਦੇ ਨੇ, ਉਹ ਦਿਨ ਤਾਂ ਸਾਰਿਆਂ ਨੂੰ ਬਹੁਤ ਕੁਛ ਦਿਖਾ ਦਿੰਦਾ, ਦਰਸ਼ਨ ਕਰਾ ਦਿੰਦਾ, ਆਲੇ ਦੁਆਲੇ ਦੇ ਬਹੁਤ ਕੁਛ ਸਮਝਾ ਦਿੰਦਾ, ਪਰ ਕਾਲੇ ਜਿਹੜੇ ਨੇ ਨਾ, ਜਿਨ੍ਹਾਂ ਦੀਆਂ ਅੱਖਾਂ ਹੈ ਹੀ ਨਹੀਂ, ਅੰਨੇ ਬੋੜੇ ਨੇ, ਉਹਨਾਂ ਨੂੰ ਨਹੀਂ ਕੁਛ ਪਤਾ ਲੱਗਦਾ, ਉਹਨਾਂ ਦੇ ਮਨ ਕਾਲੇ ਹੀ ਰਹਿੰਦੇ ਨੇ। ਜਿਨ੍ਹਾਂ ਦੇ ਮਨ ਕਾਲੇ ਹੁੰਦੇ ਨੇ, ਕੁਸ਼ੁੱਧ ਹੁੰਦੇ ਨੇ, ਉਹ ਕਾਲੇ ਬੰਨੇ ਰੱਖਦੇ ਨੇ ਆਪਣੇ, ਉਹ ਮੰਨਦੇ ਨਹੀਂ ਗੱਲ, ਗੁਰਮੁਖਾਂ ਦੇ ਦੀ ਅਵਸਥਾ ਹੈ ਜਿਹੜੇ ਦਿਨ ਹੈ ਗੁਰਮੁਖ ਦੀ ਗੱਲ ਹੈ ਗੁਰਮੁਖ ਦੇ ਹਿਰਦੇ ਦਿਨ ਉਹ ਤਾਂ ਸਾਰੀ ਗੱਲ ਚਿੱਟੀ ਨਮਗੀ ਕਰਕੇ ਦੱਸ ਦਿੰਦਾ ਪਰ ਜਿਹੜੇ ਕਾਲੇ ਨੇ ਜਿਨ੍ਹਾਂ ਦੇ ਅੰਦਰ ਕੱਪ ਹੈ ਉਹ ਨਹੀਂ ਮੰਨਦੇ ਉਹਨਾਂ ਦੇ ਅੰਦਰ ਅੰਧੇਰਾ ਹੀ ਰਹਿੰਦਾ ਹਾਂਜੀ
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵੇ ਨਾ ਪਾਵੇ ਮਾਨ
ਉਹ ਅੰਨੇ ਨੇ ਜਿਹੜੇ ਜਿਨ੍ਹਾਂ ਨੂੰ ਦਿਨ ਚੜਿਆ ਹੋਇਆ ਨੀਂਦ ਦਾ ਅਕਲੀ ਬਾਹਰੇ ਅਕਲ ਤੋਂ ਬਾਹਰੇ ਨੇ ਜਾਨੀ ਉਹ ਅੱਖਾਂ ਤਾਂ ਹੈਗੀਆਂ ਨੇ ਅਕਲ ਹੈ ਨਹੀਂ ਅੰਨੇ ਦਾ ਮਤਲਬ ਇਹ ਨਹੀਂ ਵੀ ਅੱਖਾਂ ਨਹੀਂ ਹਨ ਉਹਨਾਂ ਦੇ ਅੱਖਾਂ ਹੈਗੀਆਂ ਨੇ ਅੰਧੇ ਕਿਉਂ ਕਹਿਆ ਅਕਲੀ ਬਾਹਰੇ ਮੂਰਖ ਅੰਧ ਗਿਆਨ ਗਿਆਨ ਅੰਨਾ ਉਹਨਾਂ ਦਾ ਗਿਆਨ ਅਗਿਆਨੀ ਨੇ ਬਿਲਕੁਲ ਮੂਰਖ ਨੇ ਉਹਨਾਂ ਦੇ ਫਾਇਦੇ ਦੀ ਗੱਲ ਹੈ ਉਹਨਾਂ ਨੂੰ ਦੱਸੀ ਹੈ ਮੰਨਦੇ ਹੀ ਨਹੀਂ ਸੁਣਦੇ ਹੀ ਨਹੀਂ ਵਿਰੋਧ ਕਰਦੇ ਨੇ ਤਾਂ ਕਿਹਾ ਹੋਇਆ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਅੰਨਾ ਗਿਆਨ ਉਹਨਾਂ ਦਾ ਨਾਨਕ ਨਦਰੀ ਬਾਹਰੇ ਨਾਨਕ ਕਹਿੰਦਾ ਉਹਨਾਂ ਤੇ ਕਿਰਪਾ ਨਹੀਂ ਕਿਰਪਾ ਤੋਂ ਵਾਂਝੇ ਰਹਿ ਗਏ ਕਦੇ ਨਾ ਪਾਵਾ ਮਾਣ ਉਹਨਾਂ ਨੂੰ ਕਦੇ ਵੀ ਦਰਗਾਹ ਚ ਮਾਣ ਨਹੀਂ ਮਿਲ ਸਕਦਾ ਮੈਂ ਮਾਣ ਨਹੀਂ ਮਿਲਦਾ ਉਹਨਾਂ ਨੂੰ ਦਰਗਾਹ ਚ ਅਕਲ ਵਾਲਿਆਂ ਨੂੰ ਮਾਣ ਮਿਲਦਾ ਦੇਖੋ ਇੱਥੇ ਸਾਫ ਪਤਾ ਲੱਗ ਗਿਆ ਵੀ ਇਹ ਪੜ੍ਹਾਈ ਗੁਰਮਤਿ ਦੀ ਪੜ੍ਹਾਈ ਅਕਲ ਵਾਲਿਆਂ ਦੀ ਹੈ ਬੇਅਕਲਾਂ ਦੀ ਪੜ੍ਹਾਈ ਹੋਏਗੀ ਬੇਅਕਲੀ ਦਾ ਕੰਮ ਹੀ ਨਹੀਂ ਹੈ ਉਹ ਸਾਰਾ ਕੰਮ ਅਕਲ ਦਾ ਹੈ ਅਸੀਂ ਸੰਭਾਲਤਾ ਬੇਅਕਲਾਂ ਨੂੰ ਇਹ ਤਾਂ ਇੰਟੈਲੀਜੈਂਟ ਬੰਦਿਆਂ ਦਾ ਕੰਮ ਸੀ ਇੰਟੈਲੀਜੈਂਟ ਬੰਦਿਆਂ ਦੇ ਹੱਕ ਚ ਆਊਗੀ ਗੱਲ ਉਹ ਜ਼ਿੰਮੇਵਾਰੀ ਨਾਲ ਇੰਟੈਲੀਜੈਂਟ ਬੰਦੇ ਸਾਹਮਣੇ ਪੂਰੇ ਆਉਣਗੇ ਪ੍ਰਚਾਰ ਕਰਨਗੇ ਤਾਂ ਗੱਲ ਬਣਨੀ ਹੈ ਸਾਰੇ ਸੰਸਾਰ ਚ ਗੱਲ ਫੈਲਣੀ ਹੈ
ਕਹਿੰਦੇ ਰਾਤਾਂ ਭਾਵੇਂ ਕਿਤਨੀਆਂ ਹੀ ਕਾਲੀਆਂ ਹੋਣ ਚਿੱਟਿਆਂ ਦੇ ਉਹੀ ਰੰਗ ਰਹਿੰਦੇ ਹਨ ਭਾਵੇਂ ਸਫੇਦ ਚੀਜ਼ਾਂ ਦੇ ਸਫੇਦ ਰੰਗ ਹੀ ਰਹਿੰਦੇ ਹਨ ਉਹਨਾਂ ਤੇ ਕਾਲੀਆਂ ਰਾਤਾਂ ਦਾ ਕੋਈ ਅਸਰ ਨਹੀਂ ਪੈਂਦਾ
ਉਹ ਆਪਣੀ ਅਕਲ ਵੱਲ ਉਂਗਲੀ ਨਹੀਂ ਆਉਣ ਦਿੱਤੀ ਉਹਨਾਂ ਨੇ ਪਰ ਰਾਤਾਂ ਦਾ ਚੰਨ ਦਾ ਸੂਰਜ ਦੀ ਗੱਲ ਕਰ ਰਹੇ ਨੇ ਉਹ ਚਲੋ ਮੰਨ ਲਈ ਇਹ ਤਾਂ ਬ੍ਰਹਮ ਗਿਆਨ ਸੀ ਇਹਨੂੰ ਬ੍ਰਹਮ ਗਿਆਨ ਤਾਂ ਬਣਾਇਆ ਨਹੀਂ ਉਹਨਾਂ ਨੇ ਲੋਕਾਂ ਇਹ ਗੀਤ ਹੈ ਇਹ ਤਾਂ ਬ੍ਰਹਮ ਗਿਆਨ ਇਹ ਬ੍ਰਹਮ ਗਿਆਨ ਹੈ ਸਾਰਾ ਬ੍ਰਹਮ ਦੀ ਗੱਲ ਕਰਦੀ ਹੈ ਚੰਨ ਸੂਰਜ ਦੀ ਗੱਲ ਵੀ ਕਰਦੀ ਹੈ
ਇਹ ਤਾਂ ਬ੍ਰਹਮ ਗੁਰਬਾਣੀ ਇਹ ਤਾਂ ਬ੍ਰਹਮ
ਇਹ ਬ੍ਰਹਮ ਵਿਚਾਰ ਹੈ ਬ੍ਰਹਮ ਵਿਚਾਰ ਤਾਂ ਫੇਰ ਕੀਤੀ ਨਹੀਂ ਉਹਨਾਂ ਨੇ ਆਰਥ ਜਿਹੜੇ ਕੀਤੇ ਬ੍ਰਹਮ ਵਿਚਾਰ ਦੇ ਨੇ ਬਾਹਮਣ ਵਾਲੇ ਅਰਥ ਵਿਦਵਾਨ ਵਾਲੇ ਅਰਥ ਕਰਕੇ ਦੇ ਗਏ ਵੀ ਫਸੇ ਰਹੋ ਤੁਸੀਂ ਇੱਥੇ ਹਾਂਜੀ
ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾ ਆਪੇ ਇੱਕ ਦੂਜੇ ਭਾਏ ਖਵਾਇਨ ਹਉਮੈ ਵਿੱਚ ਵਿਆਪੇ
ਹਾਂਜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਹੁਣ ਕਾਇਆ ਕੀ ਹੈ ਕਾਇਆ ਸਰੀਰ ਬਾਹਰਲਾ ਨਹੀਂ ਹੈ ਕਾਇਆ ਅੰਦਰਲਾ ਸਰੀਰ ਹੈ ਹਿਰਦੇ ਨੂੰ ਕਾਇਆ ਕਹਿੰਦੇ ਨੇ ਜਿੰਨੇ ਥਾਂ ਦੇ ਵਿੱਚ ਸਾਡਾ ਚਾਨਣ ਹੈ ਸਾਡੀ ਸੁਰਤੀ ਬਿਰਤੀ ਹੈ ਜਿੰਨੇ ਥਾਂ 'ਚ ਸੁਰਤ ਕੰਮ ਕਰਦੀ ਹੈ ਜਿੰਨਾ ਸਾਡੇ ਅੰਦਰ ਚਾਨਣ ਹੈ ਉਹੀ ਕਾਇਆ ਹੈ ਸਾਡੀ ਉਸੇ ਨੂੰ ਭਰਮ ਦਾ ਅੰਡਾ ਕਹਿੰਦੇ ਨੇ ਇਹ ਕਾਇਆ ਕੋਟ ਰਚਾਇਆ ਪਰ ਸੱਚੇ ਆਪੇ ਸੱਚੇ ਨੇ ਆਪਣੀ ਜੋਤ ਬਾਹਰ ਕੱਢੀ ਹੈ ਉਹਦੀ ਆਪਣੀ ਜੋਤ ਹੈ ਉਹਦੇ ਆਲੇ ਦੁਆਲੇ ਹੀ ਜੋਤ ਹੈ ਉਹ ਜੋਤ ਦੇ ਵਿੱਚ ਆਪੇ ਹੈ ਜਿਵੇਂ ਸੂਰਜ ਜੋਤ ਦੇ ਵਿੱਚ ਆਪੇ ਹੁੰਦਾ ਚੰਦਰਮਾ ਆਪਣੀ ਜੋਤ 'ਚ ਆਪੇ ਹੁੰਦਾ ਐ ਉਹ ਵੀ ਆਪਣੀ ਜੋਤ ਵਿੱਚ ਆਪੇ ਹੀ ਹੈ ਜੋਤ ਬਾਹਰ ਮੁਖੀ ਕਰਦੀ ਹੈ ਤੇਜ ਬਾਹਰ ਮੁਖੀ ਹੈ ਹੁਣ ਉਹਦਾ ਇਸ ਵਕਤ ਜਾਂ ਤੇਜ ਬਾਹਰ ਮੁਖੀ ਹੋਇਆ ਕੋਟ ਰਚਿਆ ਗਿਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਆ ਨੂੰ ਹੋਵੇਂ ਵਿੱਚ ਵਿਆਪੇ ਇਹ ਜਿਹੜਾ ਪੈਦਾ ਕੀਤਾ ਮਨ ਕੁਛ ਤਾਂ ਉਹ ਤਾਂ ਮਾਇਆ ਵਿੱਚ ਰਲ ਗਿਆ ਦੂਜੇ ਭਾਜੀ ਨੂੰ ਤਾਂ ਮਾਇਆ ਜਿਹਨੇ ਤਾਂ ਮਾਇਆ ਦੇ ਕੇ ਮਾਇਆ ਵੱਲ ਰੱਖ ਲਈ ਮਾਇਆ ਨਾਲ ਜੁੜ ਗਿਆ ਉਹਦਾ ਖੋਇਆ ਗਿਆ ਉਹਦਾ ਆਪਣੇ ਮੂਲ ਨੂੰ ਭੁੱਲ ਗਿਆ ਉਹਦਾ ਖੋਇਆ ਗਿਆ ਉਹ ਨਹੀਂ ਵਾਪਸ ਕਰਨ ਆਉਂਦਾ ਦੂਜੇ ਪਾਏ ਖੁਆਇਆ ਨੂੰ ਹੋਵੇਂ ਵਿੱਚ ਵਿਆਪੇ ਉਹਨਾਂ ਜੋ ਹੁਕਮ ਪੈਦਾ ਹੋ ਗਈ ਨਾਮ ਦੀ ਭੁੱਖ ਨਹੀਂ ਰਹੀ ਉਹਨਾਂ 'ਚ ਮੈਂ ਉਹ ਰਹਿ ਗਈ ਤੂੰ ਭੁੱਲ ਗਿਆ ਬਸ ਜਿੱਥੇ ਮੈਂ ਰਹਿ ਗਈ ਉਹ ਮੇਰੇ ਵਿੱਚ ਵਿਆਪ ਗਈ ਉਹਨਾਂ ਦੇ ਹਾਂਜੀ
ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਗੁਰ ਥਾਪੇ
ਇਹ ਮਾਨਸ ਜਨਮ ਦੁਲੰਬ ਸਾ ਇਹ ਮਾਨਸ ਜਨਮ ਤਾਂ ਐਸਾ ਜਿਵੇਂ ਦੁਰਲੱਭ ਚੀਜ਼ ਹੁੰਦੀ ਹੈ ਕੋਈ ਇਹ ਮਨੁੱਖਾ ਜਨਮ ਦਾ ਬੜਾ ਦੁਰਲੱਭ ਸੀਗਾ ਮਨਮੁਖ ਸੰਤਾਪੇ ਪਰ ਮਨਮੁਖ ਉਹ ਸੰਤਾਪ ਵਿੱਚ ਫਸ ਗਿਆ ਉਹ ਸੰਤਾਪਣ ਵਾਸਤੇ ਕਾਹਨੂੰ ਸੀ ਜਨਮ ਇਹ ਤਾਂ ਦੁਰਲੱਭ ਜਨਮ ਸੀ ਜੇ ਮਾਇਆ ਦਾ ਮੋਹ ਨਾ ਹੋਵੇ ਤਾਂ ਸੰਤਾਪ ਇਹ ਨਹੀਂ ਹੈ ਇਹ ਤਾਂ ਦੁਲੰਬ ਸੀ ਇਹ ਤਾਂ ਖੇਡ ਖੇਡਣੀ ਸੀ ਇੱਕ ਖੇਡ ਖੇਡ ਕੇ ਚਲੇ ਜਾਣਾ ਸੀ, ਜੇ ਖੇਡ ਕਰਕੇ ਖੇਡਦਾ ਮਾਇਆ ਨਾਲ ਫਿਰ ਸੰਤਾਪ ਨਹੀਂ ਸੀ। ਜਿਸ ਆਪ ਬੁਝਾਏ ਸੋ ਬੁਝ ਸੀ, ਜੇ ਸਤਗੁਰ ਥਾਪੇ ਇਹ ਬੁਝ ਲੈਂਦਾ ਵੀ ਮੈਂ ਖੇਡ ਖੇਡਣਾ ਆ, ਪਰ ਬੁਝੇ ਤਾਂ ਤਾਂ ਕਿ ਆਪ ਬੁਝਾਵੇ। ਪਰ ਜਿਹਨੂੰ ਸਤਗੁਰ ਟਿਕਾ ਦੇਵੇ ਨਹੀਂ ਤਾਂ ਮਨ, ਜੇ ਸਤਗੁਰ ਥਾਪੇ ਜੇ ਸੱਚ ਦਾ ਗਿਆਨ ਮਨ ਨੂੰ ਥਾਪ ਦੇਵੇ, ਜੇ ਕੋਈ ਸਤਗੁਰ ਮਿਲ ਜਾਵੇ ਮਨ ਟਿਕ ਜਾਵੇ ਥਾਪਿਆ ਜਾਵੇ, ਫਿਰ ਉਹ ਖੇਡੇ ਕਰਕੇ ਖੇਡਦਾ। ਫਿਰ ਉਹ ਦੇਖਣ ਆਇਓ ਜਦ ਤਮਾਸ਼ਾ, ਫਿਰ ਉਹ ਤਮਾਸ਼ਾ ਕਰਦਾ ਨਹੀਂ, ਫਿਰ ਉਹ ਦੇਖਦਾ ਤਮਾਸ਼ਾ। ਪਰਮ ਪੁਰਖ ਕਾ ਦਾਸਾ ਦੇਖਣ ਆਇਓ ਜਦ ਤਮਾਸ਼ਾ, ਜਦ ਤਮਾਸ਼ਾ ਕਰਦਾ ਸਾਰਾ ਉਹ ਪਾਸੇ ਖੜ ਕੇ ਦੇਖਦਾ। ਫਿਰ ਤਮਾਸ਼ਾ ਕਰਨ ਵਾਲੇ ਇਨਸਾਨ ਨਹੀਂ ਹੁੰਦਾ। ਹਾਂਜੀ,
ਸਭ ਜਗ ਖੇਲ ਰਚਾਇਓ ਨ ਸਭ ਵਰਤੈ ਆਪੇ,
ਸਾਰਾ ਜੱਗੇ ਖੇਲ ਹੈ ਉਹਦਾ ਰਚਾਇਆ ਹੋਇਆ, ਸਭ ਵਰਤੈ ਆਪੇ, ਸਾਰਿਆਂ ਚ ਆਪੇ ਵਰਤਦਾ, ਹੁਕਮ ਹੈ ਵਰਤਦਾ, ਹੁਕਮ ਦਾ ਹੀ ਖੇਲ ਹੈ ਸਾਰਾ ਇਹ। ਹੁਕਮ ਨਾਲ ਹੁੰਦਾ ਜੋ ਕੁਛ ਹੁੰਦਾ, ਅਸੀਂ ਹੁਕਮ ਨੂੰ ਪਲਟਣ ਨੂੰ ਫਿਰਦੇ ਹਾਂ ਵੀ ਮੇਰੇ ਭਾਣੇ ਨਾਲ ਕੁਛ ਹੋ ਜਾਵੇ, ਮੇਰੇ ਹੁਕਮ ਨਾਲ ਕੁਛ ਹੋ ਜਾਵੇ, ਸਾਡੇ ਹੁਕਮ ਨਾਲ ਕੁਛ ਨਹੀਂ ਹੋਣਾ। ਜੇ ਅਸੀਂ ਮੰਨ ਲਈਏ ਉਹਦੇ ਹੁਕਮ ਨਾਲ ਸਭ ਕੁਛ ਹੋਣਾ, ਫਿਰ ਪਾਸੇ ਖੜ ਕੇ ਖੇਲ ਦੇਖੀਏ। ਜਿਹੜਾ ਸਮਝ ਲੈਂਦਾ ਵੀ ਪਰਮੇਸ਼ਰ ਦੇ ਹੁਕਮ ਨਾਲ ਸਭ ਕੁਛ ਹੁੰਦਾ, ਫਿਰ ਉਹ ਨਹੀਂ ਖੇਡਦਾ, ਉਹ ਪਾਸੇ ਖੜ ਕੇ ਦੇਖਦਾ। ਹਾਂਜੀ
ਹਾਂਜੀ, ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ।
ਜੀ।